ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰਲੋਕ ਸੁਣਿਓ, ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ, ਏਕ ਓਂਕਾਰਾ ਸਤਿਗੁਰੂ ਤੈਂ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਨਾਸਨ ਸੋਏ, ਕਹਾਂ ਤੁਛ ਪ੍ਰਬੁੱਧ ਹਮਾਰੀ, ਵਰਨ ਸਕੋਂ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਪਾਰ, ਤਿਨ ਸੰਤਨ ਕੋ ਬੰਦਨਾ, ਫਿਰ ਚਰਨਨ ਪਰ ਧਾਰ, ਮੂਹ ਗੁਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ, ਅੰਤ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਹਰਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਾਹਿਬ ਮੇਟੇ, ਦਇਆਲ ਪੁਰਖ ਬਖਸੰਦ ਰਹਾਓ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸਚ ਹੋਵੈ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸਚ ਹੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਵਡਭਾਗੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਕਿਰਪਾ ਔਰ ਬਖਸ਼ਿਸ਼ ਦਾ ਸਦਕਾ ਆਪ ਸਾਰੇ ਮਾਈ ਭਾਈ ਇਸ ਪਵਿੱਤਰ ਅਸਥਾਨ ਤੇ ਇਕੱਤਰਿਤ ਹੋ ਕੇ ਸਤਿਗੁਰਾਂ ਨੂੰ ਨਮਸਕਾਰ ਕਰਨ ਤੋਂ ਉਪਰੰਤ ਸੰਗਤ ਵਿੱਚ ਬੈਠ ਕਰਕੇ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਹਰ ਜਸ ਕੀਰਤਨ ਰਾਗੀ ਸਿੰਘਾਂ ਤੋਂ ਸ਼ਰਵਣ ਕਰਨ ਤੋਂ ਉਪਰੰਤ ਪਵਿੱਤਰ ਗੁਰਬਾਣੀ ਦੇ ਵਿਚਾਰ ਸ਼ਰਵਣ ਕਰਨ ਵਾਸਤੇ ਸਤਿਗੁਰਾਂ ਦੇ ਚਰਣਾਂ ਵਿੱਚ ਹਾਜ਼ਰੀ ਭਰ ਰਹੇ ਹੋ। ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਨਾਲ ਪੁੰਨਾਂ ਨਾਲ ਸ੍ਰੇਸ਼ਟ ਸੰਗਤ ਵਿੱਚ ਆਉਣ ਦਾ ਸਮਾਂ ਪ੍ਰਾਪਤ ਹੁੰਦਾ ਹੈ। ਸਤਸੰਗ ਦਾ ਅਖਰੀ ਅਰਥ ਇਹ ਹੈ ਕਿ ਸਤ ਦੇ ਨਾਲ ਸਾਡਾ ਸੰਗ ਮਿਲਾਪ ਹੋ ਜਾਏ, ਸਤ ਸੱਚ ਦੇ ਨਾਲ ਸਾਡੀ ਬਿਰਤੀ ਜੁੜ ਜਾਏ। ਮਨ ਦਾ ਪ੍ਰਭਾਵ ਹੈ ਝੂਠ ਨਾਲ ਜੁੜਿਆ ਹੋਇਆ ਹੈ, ਸੱਚ ਨਾਲ ਜੁੜ ਜਾਏ। ਜੋ ਸਤਨਾਮ ਦਾ ਜਾਪ ਕਰਦੇ ਹਾਂ, ਇਹਦਾ ਮਤਲਬ ਕੀ ਹੈ? ਸਤਨਾਮ ਨਾਲ ਸਾਡਾ ਮਿਲਾਪ ਹੋ ਜਾਏ, ਵਾਹਿਗੁਰੂ ਨਾਲ ਸਾਡਾ ਮਿਲਾਪ ਹੋ ਜਾਏ। ਵਾਹਿਗੁਰੂ ਸੱਚਾ ਹੈ, ਇਸੇ ਕਰਕੇ ਉਸਦਾ ਨਾਮ ਹਰ ਵੇਲੇ ਜਪਣ ਦੀ ਪ੍ਰੇਰਣਾ ਹੈ। ਜਿਸ ਵਸਤੂ ਦਾ ਹਰ ਵੇਲੇ ਵਿਚਾਰ ਧਿਆਨ ਬਣ ਜਾਏ, ਬਿਰਤੀ ਸੁਭਾਵਕ ਹੀ ਉਸੇ ਆਕਾਰ ਵੱਲ ਚਲੇ ਜਾਂਦੀ ਹੈ। ਜੈਸੇ ਰਸਨਾ ਨਾਲ ਮਿੱਠਾ ਬਚਨ ਬੋਲੋ, ਉਸ ਦਾ ਵੱਖਰਾ ਪ੍ਰਭਾਵ ਹੈ। ਕੌੜਾ ਬਚਨ ਬੋਲੋ, ਉਸ ਦਾ ਹੋਰ ਪ੍ਰਭਾਵ ਹੈ। ਪੈਰਾਂ ਚੋਂ ਵੀ, ਹਿਰਦੇ ਚੋਂ, ਅੱਖਾਂ ਚੋਂ ਵੀ ਅੱਗ ਨਿਕਲੇਗੀ। ਕੌੜਾ ਬੋਲਣ ਨਾਲ ਕ੍ਰੋਧ ਦੀ ਅੰਸ ਹੁੰਦੀ ਹੈ। ਕਿਸੇ ਨੂੰ ਗਾਲੀ ਮੰਦਾ ਬੋਲਦੇ ਹੋ, ਉਸ ਵੇਲੇ ਕੁਝ ਹੋਰ ਪ੍ਰਭਾਵ ਹੋਵੇਗਾ, ਆਪਣੇ ਉੱਪਰ ਵੀ, ਸੁਣਨ ਵਾਲੇ ਉੱਪਰ ਵੀ। ਕਈ ਵਾਰੀ ਗਾਲੀ ਤੋਂ ਬੜਾ ਝਗੜਾ ਹੋ ਕੇ ਕਤਲ ਤੱਕ ਵੀ ਨੌਬਤ ਪਹੁੰਚ ਜਾਂਦੀ ਹੈ, ਬੋਲੇ ਤਾਂ ਅੱਖਰ ਹੀ ਸਨ। ਕਈ ਵਾਰੀ ਐਸੀ ਨੌਬਤ ਬਣਦੀ ਹੋਵੇ, ਕੋਈ ਵਿੱਚ ਸਿਆਣਾ ਬੰਦਾ ਆ ਜਾਏ ਜਿਹੜਾ ਦੋਹਾਂ ਧਿਰਾਂ ਨੂੰ ਮਿੱਠੇ ਬਚਨ ਬੋਲ ਕੇ ਸਮਝਾ ਦੇਵੇ ਤੇ ਕਤਲ ਟਲ ਸਕਦਾ। ਬੋਲੇ ਉਹਨ ਵੀ ਬਚਨੇ, ਬੋਲਦਾ ਉਹ ਵੀ ਬਚਨੇ ਸੀ, ਪਰ ਬਚਨਾ ਬਚਨਾ ਵਿੱਚ, ਅੱਖਰਾਂ ਅੱਖਰਾਂ ਚ ਬੜਾ ਭੇਦ ਹੈ, ਬੜਾ ਫਰਕ ਹੈ। ਇਸੇ ਤਰ੍ਹਾਂ ਜੋ ਸਤਨਾਮ ਸ੍ਰੀ ਵਾਹਿਗੁਰੂ ਜਾਂ ਗੁਰਬਾਣੀ ਦਾ ਸ਼ਬਦ, ਬਾਣੀ ਦਾ ਨਿਤਨੇਮ, ਗੁਰਮੰਤਰ, ਮੂਲ ਮੰਤਰ ਆਦਿਕ ਜਿਹੜਾ ਵੀ ਅਕਸ਼ਰ ਰਸਨਾ ਦੇ ਬੋਲਦੇ ਹਾਂ, ਇਸ ਦਾ ਆਪਣਾ ਵਿਲੱਖਣ ਹੀ ਪ੍ਰਭਾਵ ਹੈ। ਗੱਜ ਕੇ ਬੋਲੋ। ਇਸੇ ਕਰਕੇ ਮਹਾਰਾਜ ਨੇ ਕਿਹਾ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤਨ ਧਰਪੀਐ। ਇਹ ਨਾਮ ਰੂਪੀ ਅੰਮ੍ਰਿਤ ਨੂੰ ਪੀਓ ਤੇ ਆਪਣੇ ਆਪ ਨੂੰ ਤ੍ਰਿਪਤ ਕਰ ਲਵੋ। ਇਸ ਵਾਸਤੇ ਗੁਰੂ ਸਾਹਿਬ ਵੱਲੋਂ ਇਹ ਪ੍ਰੇਰਣਾ ਹੈ। ਜਦੋਂ ਸਤਸੰਗ ਵਿੱਚ ਆਉਂਦੇ ਹਾਂ, ਬਹੁਤ ਸਾਰੇ ਲਾਭ ਇੱਥੇ ਆਉਣੇ ਨਾਲ ਹੀ ਪ੍ਰਾਪਤ ਹੋ ਜਾਂਦੇ ਹਨ। ਇੱਕ ਤਾਂ ਜਦੋਂ ਧਰਮ ਮਾਰਗ ਪਵਿੱਤਰ ਸਥਾਨ ਤੇ ਜਾਣਾ ਹੋਵੇ, ਕੁਝ ਸਮਾਂ ਪਹਿਲਾਂ ਹੀ ਮਨ ਵਿੱਚ ਫੁਰਨਾ ਬਣਨ ਲੱਗ ਜਾਏਗਾ, ਅੱਜ ਗੁਰਦੁਆਰੇ ਸਾਹਿਬ ਜਾਣਾ ਹੈ। ਜਦੋਂ ਗੁਰਦੁਆਰੇ ਦਾ ਸੰਕਲਪ ਬਣ ਜਾਏਗਾ, ਮਨ ਪਵਿੱਤਰ ਇਕਾਗਰਤਾ ਵਾਲੇ ਭਾਵ ਵੀ ਪੈਦਾ ਹੋ ਜਾਣ ਸ਼ੁਰੂ ਹੋ ਜਾਣਗੇ। ਸਿਰਫ ਇੱਧਰ ਦੇ ਸੰਕਲਪ ਨੇ। ਦੂਸਰਾ ਸੰਕਲਪ ਇਹ ਹੋਏਗਾ ਕਿ ਗੁਰਦੁਆਰਾ ਸਾਹਿਬ ਵਾਸਤੇ ਕੋਈ ਭੇਟਾ ਲੈ ਕਰਕੇ ਜਾਈਏ, ਦਾਨ ਵਾਲੀ ਬਿਰਤੀ ਕੁਦਰਤੀ ਬਣ ਜਾਏਗੀ। ਜਿੱਥੇ ਦਾਨ ਵਾਲਾ ਭਾਵ ਹੈ, ਉੱਥੇ ਤਿਆਗ ਵਾਲਾ ਭਾਵ ਹੈ। ਜਿਹੜਾ ਦਾਨ ਕਰੇਗਾ, ਤਿਆਗ ਉੱਥੇ ਹੀ ਹੈ ਨਾ, ਤਿਆਗ ਤੋਂ ਬਿਨਾਂ ਦਾਨ ਹੋ ਨਹੀਂ ਸਕਦਾ। ਇਹ ਲਾਭ ਹੋ ਗਿਆ। ਫਿਰ ਇਹ ਹੋਏਗਾ, ਅੱਜ ਮੈਂ ਗੁਰਦੁਆਰੇ ਚੱਲਿਆ, ਮੇਰੇ ਮਨ ਚ ਕਿਸੇ ਪ੍ਰਤੀ ਕੋਈ ਬੁਰਾ ਸੰਕਲਪ ਨਹੀਂ ਹੋਣਾ ਚਾਹੀਦਾ, ਇਹ ਵੀ ਬਣ ਜਾਏਗਾ। ਫਿਰ ਮਨ ਵਿੱਚ ਬੜਾ ਉਤਸ਼ਾਹ ਤੇ ਪ੍ਰੇਮ, ਸ਼ਰਧਾ, ਵਿਸ਼ਵਾਸ, ਭਗਤੀ ਹੋਵੇਗੀ ਕਿ ਜਾ ਕਰਕੇ ਮਹਾਰਾਜ ਦੇ ਪਵਿੱਤਰ ਦਰਸ਼ਨ ਕਰੀਏ। ਇਸੇ ਪ੍ਰਕਾਰ ਫਿਰ ਦਰਸ਼ਨ ਵਿੱਚ ਨੇਤਰਾਂ ਦੀ ਸਫਲਤਾ ਵੀ ਹੋਏਗੀ। ਫਿਰ ਇਹ ਵੀ ਵਿਚਾਰ ਹੋਏਗਾ, ਉੱਥੇ ਜਾ ਕਰਕੇ ਕੁਝ ਸੇਵਾ ਕਰੀਏ, ਤੇ ਹੱਥਾਂ ਦੀ ਸਫਲਤਾ ਵੀ ਹੋਏਗੀ। ਫਿਰ ਇਹ ਛੇਤੀ ਪਹੁੰਚੀਏ, ਪੈਰਾਂ ਦੀ ਵੀ ਸਫਲਤਾ ਹੋਏਗੀ। ਫਿਰ ਕੰਨਾਂ ਨਾਲ ਕੋਈ ਪਾਠ, ਕੀਰਤਨ, ਕਥਾ ਆਦਿਕ ਸੁਣੀਏ, ਕੰਨਾਂ ਦੀ ਵੀ ਸਫਲਤਾ ਹੋਏਗੀ। ਫਿਰ ਅਸਨਾ ਦੁਆਰਾ ਆਉਣ ਵੇਲੇ ਸਤਨਾਮ ਵਾਹਿਗੁਰੂ ਭਾਵੇਂ ਘੱਟ ਵੇਰੀ ਕਹੇ, ਵੱਧ ਵੇਰੀ ਕਹੇ, ਜ਼ਰੂਰ ਨਿਕਲੇਗਾ, ਇਹਦੀ ਵੀ ਸਫਲਤਾ ਹੋਈ। ਫਿਰ ਜਦੋਂ ਬਹਿ ਕੇ ਕੋਈ ਸਤਸੰਗ ਸੁਣੇਗਾ, ਕੋਈ ਨਾ ਕੋਈ ਗੱਲ ਤਾਂ ਬੁੱਧੀ ਗ੍ਰਹਿਣ ਕਰੇਗੀ ਨਾ, ਫਿਰ ਉਹਦੇ ਨਾਲ ਬੁੱਧੀ ਇੱਕ ਤਕੜੀ ਹੈ, ਆਪਣੇ ਆਪ ਨੂੰ ਤੋਲੇਗਾ ਕਿ ਮੈਂ ਜੋ ਸਤਸੰਗ ਵਿੱਚ ਦੱਸਿਆ ਉਹਦੇ ਅਨੁਕੂਲ ਚੱਲਦਾ ਹਾਂ ਜਾਂ ਪ੍ਰਤੀਕੂਲ। ਜਿਹੜੀਆਂ ਮਾੜੀਆਂ ਗੱਲਾਂ ਹਿਰਦੇ ਵਿੱਚ ਹਨ, ਉਹਨਾਂ ਨੂੰ ਕੱਢੇਗਾ, ਚੰਗੀਆਂ ਗ੍ਰਹਿਣ ਕਰੇਗਾ। ਕਿੰਨਾ ਲਾਭ ਹੋਇਆ! ਇਹ ਤਾਂ ਸਿਰਫ ਆਉਣ ਦਾ ਹੀ ਲਾਭ ਹੈ, ਤੇ ਜੇ ਆ ਕਰਕੇ ਇੱਥੇ ਦੇ ਉਪਦੇਸ਼ ਹਿਰਦੇ ਵਿੱਚ ਵਸਾ ਕੇ ਨਾਮ ਦੀ ਕਮਾਈ ਕਰਕੇ ਵਾਹਿਗੁਰੂ ਦਾ ਆਰਾਧਨ ਕੀਤਾ ਜਾਏ, ਇਹ ਤਾਂ ਰੱਬ ਵੀ ਪ੍ਰਾਪਤ ਹੋ ਸਕਦਾ ਹੈ। ਗੱਜ ਕੇ ਬੋਲੋ ਸਤਨਾਮ। ਹੁਣ ਤੁਸੀਂ ਦੱਸੋ, ਆਉਣਾ ਚਾਹੀਦਾ ਹੈ ਕਿ ਨਹੀਂ? ਤੇ ਕਿੰਨੀਆਂ ਦੀਆਂ ਕਿੰਨੀਆਂ ਗੈਰਹਾਜ਼ਰੀਆਂ ਲੱਗੀਆਂ। ਮੈਨੂੰ ਤੁਸੀਂ ਸਾਰਿਆਂ ਨੇ ਨਿਉਂਦਾ ਦਿੱਤਾ, ਤੇ ਨਿਉਂਦਾ ਦੇਣ ਵਾਲਿਆਂ ਚੋਂ ਬਹੁਤੇ ਨਹੀਂ ਆਏ। ਗੱਜ ਕੇ ਬੋਲੋ, ਕਿਸੇ ਨੂੰ ਕੋਈ ਨਿੰਦਾ ਵਰਜਵੇ, ਖੜਾਉਣ ਵਾਲਾ ਉੱਥੇ ਹੋਵੇ ਹੀ ਨਾ। ਇਹ ਵੀ ਤਾਂ ਗੱਲ ਠੀਕ ਨਹੀਂ ਨਾ। ਸੋ ਆਓ, ਇਹ ਗੁਰਬਾਣੀ, ਇਹ ਨਾਮ ਰੂਪੀ, ਇਹ ਸ਼ੁਭ ਗੁਣਾਂ ਰੂਪੀ ਭੋਜਨ ਹੈ। ਜੇ ਸਮਾਗਮ ਬਣਾਈਏ ਤੇ ਫਿਰ ਆਇਆ ਕਰੋ ਦਮਨਾ ਬਲ ਧਾਰ ਕੇ। ਸੋ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ ਤੇ ਸਤਿਗੁਰੂ ਗਰੀਬ ਨਿਵਾਸ ਜੀ ਦੀ ਬਾਣੀ। ਕਿਤਿਓਂ ਵੀ ਕੋਈ ਅਕਸ਼ਰ ਲੈ ਲਓ, ਜਿਵੇਂ ਮਿਸ਼ਰੀ ਦੀ ਡਲੀ, ਜਿਹੜੇ ਪਾਸਿਓਂ ਵੀ ਖਾਓਗੇ ਮਿਠਾਸ ਨਾਲ ਹੀ ਭਰੀ ਹੋਈ ਹੈ। ਬਾਣੀ ਆਦਿ ਚੋਂ, ਮੱਧ ਚੋਂ, ਅੰਤ ਚੋਂ, ਅੱਗਿਓਂ ਪਿੱਛਿਓਂ ਕਿਤਿਓਂ ਵੀ ਪੜ੍ਹ ਲਓ, ਕੋਈ ਅਕਸ਼ਰ ਵਸਾ ਲਓ, ਕੋਈ ਅਕਸ਼ਰ ਪੜ੍ਹ ਲਓ, ਇਹ ਤਾਂ ਸਾਰੇ ਹੀ ਮਿਠਾਸ ਨਾਲ ਭਰੇ ਹੈ। ਕਈ ਵਾਰੀ ਹੁਕਮਨਾਮਾ ਲੈਂਦੇ ਬਹੁਤ ਸਾਰੇ ਪ੍ਰੇਮੀ ਸ਼ੰਕਾ ਵਾਦੀ, ਅੱਜ ਹੀ ਹੁਕਮਨਾਮਾ ਬੜਾ ਕਰੜਾ ਆਇਆ, ਅੱਜ ਹੁਕਮਨਾਮਾ ਬੜਾ ਮਾੜਾ ਸੀ, ਅੱਜ ਹੁਕਮਨਾਮਾ ਬੜਾ ਚੰਗਾ ਆਇਆ, ਇਹਦੇ 'ਚ ਕੋਈ ਮਾੜਾ ਹੁਕਮਨਾਮਾ ਹੈਗਾ? ਇਹ ਸਾਡੇ ਆਪਣੇ ਗਲਤ ਵਿਚਾਰ ਹੈ। ਬਾਣੀ ਉੱਤੇ ਕਦੇ ਵੀ ਇਹ ਸ਼ੰਕਾ ਨਹੀਂ ਕਰਨੀ। ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਸਾਰੀ ਨੂੰ ਗੁਰੂ ਦੀ ਪਦਵੀ ਮਿਲੀ ਹੈ, ਇੱਕ ਦੋ ਸ਼ਬਦਾਂ ਨੂੰ ਨਹੀਂ। ਤੇ ਫਿਰ ਸ਼ੰਕਾ ਕਿਹਦੇ ਤੇ ਹੋਈ? ਅੱਜ ਹੁਕਮਨਾਮਾ ਮਾੜਾ ਆਇਆ ਜੀ, ਮੇਰਾ ਕੰਮ ਨਹੀਂ ਹੋਣਾ। ਕਦੀ ਗੁਰੂ ਦਾ ਹੁਕਮ ਵੀ ਮਾੜਾ ਹੋਇਆ? ਬਾਣੀ ਸਾਰੀ ਕਲਿਆਣਕਾਰੀ ਹੈ। ਚਾਹੇ ਮਾਤਾ ਪਿਤਾ ਪੁੱਤਰ ਨੂੰ ਲਾਡ ਨਾ ਸਮਝਾ ਦੇਣ, ਚਾਹੇ ਲਾਡ ਨਾ ਕਰਕੇ, ਉਹਨਾਂ ਦਾ ਮੁੱਖ ਪ੍ਰਯੋਜਨ ਤਾਂ ਉਸ ਦਾ ਭਲਾ ਕਰਨਾ ਹੈ। ਤੇ ਬੁਰਾ ਕਿਵੇਂ ਹੋਇਆ? ਸੋ ਇਸ ਕਰਕੇ ਬਾਣੀ ਨੂੰ ਕੋਈ ਸ਼ਬਦ ਆ ਜਾਏ, ਇਹ ਨਹੀਂ ਵੀ ਪੱਤਰੇ ਥੱਲ ਕੇ ਇਧਰੋਂ ਉਧਰੋਂ ਲੈ ਲਓ, ਇਹ ਸਾਡੇ ਅਨੁਕੂਲ ਹੈ, ਇਹ ਸਾਡੇ ਨਹੀਂ ਅਨੁਕੂਲ। ਬਾਣੀ ਸਾਰੀ ਕਲਿਆਣਕਾਰੀ ਹੈ, ਉਪਦੇਸ਼ ਦਾਤਾ ਹੈ, ਸਿੱਖਿਆ ਦਾਤਾ, ਗਿਆਨ ਦਾਤਾ ਹੈ, ਮੁਕਤੀ ਦਾਤਾ। ਇਸ ਕਰਕੇ ਬਾਣੀ ਦੇ ਸਾਰੇ ਹੀ ਸ਼ਬਦ ਕਲਿਆਣਕਾਰੀ ਹੈ। ਧਨਾਸਰੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਜੀ ਦਾ ਇੱਕ ਸ਼ਬਦ ਲੈ ਰਹੇ ਹਨ ਧਨਾਸਰੀ ਰਾਗ ਚੋਂ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦਾ ਉਪਦੇਸ਼ ਹੈ। ਉਸ ਉਪਦੇਸ਼ ਨੂੰ ਮੈਂ ਨਹੀਂ ਦੇ ਰਿਹਾ, ਕੋਈ ਹੋਰ ਨਹੀਂ ਦੇ ਰਿਹਾ, ਦੁਹਰਾ ਰਹੇ ਹਾਂ। ਤੁਹਾਨੂੰ ਵੀ ਚੇਤੇ ਹੋ ਜਾਏ, ਮੈਨੂੰ ਵੀ ਚੇਤੇ ਹੋ ਜਾਏ, ਉਪਦੇਸ਼ ਦਾਤਾ ਸਤਿਗੁਰੂ ਜੀ ਆਪ ਹੀ ਹੈ। ਜਿੰਨੀ ਕੁ ਮੈਨੂੰ ਸਮੱਤ ਦਿੱਤੀ ਹੈ ਜਾਂ ਦੂਜਿਆਂ ਤੀਜਿਆਂ ਨੂੰ ਹੋਰਨਾਂ ਨੂੰ, ਉਹਦੇ ਮੁਤਾਬਕ ਉਹ ਅਰਥ ਕਰ ਜਾਂਦੇ ਆ। ਅਸਲੀ ਉਪਦੇਸ਼ ਦਾਤਾ ਮਹਾਰਾਜ, ਅਸੀਂ ਦਿੱਤੇ ਹੋਏ ਉਪਦੇਸ਼ਾਂ ਨੂੰ ਦੁਹਰਾ ਇਉਂ ਰਹੇ ਹਾਂ ਕਿਤੇ ਭੁੱਲ ਨਾ ਜਾਣ। ਜਦੋਂ ਮਾਤਾ ਪਿਤਾ ਕਿਸੇ ਬੱਚੇ ਨੂੰ ਸੌਦਾ ਜਾਂ ਕਿਸੇ ਕਾਰਜ ਭੇਜਦੇ ਆ, ਦੋ ਤਿੰਨ ਵਾਰੀ ਮੈਨੂੰ ਦੱਸ ਕੀ ਜਾ ਕੇ ਕਹੇਗਾ, ਚੇਤੇ ਆ ਕਿ ਨਹੀਂ ਮੇਰੀ ਗੱਲ? ਜਾਂ ਸਕੂਲਾਂ ਚ ਪਹਾੜੇ ਪੜ੍ਹਦੇ ਵਾਰ ਵਾਰ ਦੁਹਰਾਈ ਜਾਂਦੇ, ਦੋ ਤੇ ਦੋ ਚਾਰ, ਦੋ ਦੂਣੀ ਚਾਰ, ਦੋ ਦੂਣੀ ਚਾਰ, ਉਹਦਾ ਮਤਲਬ ਉਹਨਾਂ ਨੂੰ ਚੇਤੇ ਹੋ ਜਾਏ, ਪੱਕ ਜਾਏ। ਵਾਰ ਵਾਰ ਬਾਣੀ ਦੇ ਉਪਦੇਸ਼ ਸੁਣਨੇ, ਪੜ੍ਹਨੇ, ਵਾਹਿਗੁਰੂ ਵਾਹਿਗੁਰੂ ਜਪਣਾ ਵਾਰ ਵਾਰ, ਉਹਦਾ ਮਤਲਬ ਇਹ ਸਾਨੂੰ ਭੁੱਲ ਨਾ ਜਾਏ। ਗੱਜ ਕੇ ਬੋਲੋ, ਜਿਹਨੇ ਵਾਹਿਗੁਰੂ ਵਾਹਿਗੁਰੂ ਕਹਿਣਾ ਛੱਡਤਾ ਉਹਨਾਂ ਨੂੰ ਭੁੱਲਿਆ ਹੋਇਆ। ਵਾਰ ਵਾਰ ਜਪਣ ਦਾ ਮਤਲਬ ਕਦੇ ਵੀ ਨਾ ਭੁੱਲੇ। ਜਿਹਨੂੰ ਰੱਬ ਚੇਤੇ ਰਹੂ, ਉਹ ਕਦੀ ਮਾੜਾ ਕੰਮ ਨਾ ਕਰੂ, ਮਾੜੇ ਪਾਸੇ ਨਾ ਜਾਊ। ਜਿਹਨੂੰ ਮੌਤ ਤੇ ਰੱਬ ਦੋ ਚੇਤੇ ਹਨ, ਉਹ ਕਦੀ ਮਾੜਾ ਕਰਮ ਨਹੀਂ ਕਰਦਾ। ਮਹਾਰਾਜਾ ਜਨਕ ਨੂੰ ਵਜ਼ੀਰ ਨੇ ਪ੍ਰਸ਼ਨ ਕੀਤਾ, ਮਹਾਰਾਜ ਆਪ ਜੀ ਨੂੰ ਕਹਿੰਦੇ ਤੁਸੀਂ ਮਾਇਆ ਵਿੱਚ ਉਦਾਸੀ ਹੈ, ਅਸੀਂ ਵੀ ਉਸੇ ਮਾਇਆ ਚ ਰਹਿੰਦੇ ਹਾਂ, ਸਾਡਾ ਐਸ਼ਵਰਜ ਤੁਹਾਡੇ ਨਾਲੋਂ ਘਟਿਆ ਵਜ਼ੀਰਾਂ ਦਾ, ਸਾਡਾ ਮਨ ਤਾਂ ਉਦਾਸ ਨਹੀਂ ਰਹਿੰਦਾ, ਤੁਸੀਂ ਤਾਂ ਖੁਦ ਬਖੁਦ ਮਾਲਕ ਆ ਮਹਾਰਾਜੇ, ਤੁਸੀਂ ਉਦਾਸੀ ਕਿਵੇਂ ਰਹਿੰਦੇ? ਕੋਈ ਉੱਤਰ ਨਾ ਦਿੱਤਾ। ਸਮਾਂ ਗੁਜ਼ਰ ਗਿਆ। ਇੱਕ ਦਿਨ ਡੌਂਡੀ ਪਟਾਈ, ਫਲਾਨਾ ਜੋ ਵਜ਼ੀਰ ਹੈ ਉਹਦਾ ਪਹਿਲਾਂ ਇਸ਼ਨਾਨ ਕਰਾਇਆ ਜਾਏਗਾ, ਬਾਸਤਰ ਨਵੇਂ ਪਹਿਨਾਏ ਜਾਣਗੇ, ਬਿਨਾਂ ਕਾਰਨ ਦੱਸੇ ਉਸ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਉ, ਸੁੰਦਰ ਸੁੰਦਰ ਭੋਜਨ ਖਿਲਾਏ ਜਾਣਗੇ, ਮੇਰੇ ਨਾਲ ਬਹਿ ਕੇ ਖਾਓ, ਬਾਅਦ ਚ ਫਾਂਸੀ ਲਟਕਾ ਦਿਆਂਗੇ। ਇਹ ਡੌਂਡੀ ਪਟਾਤੀ ਜੀ ਸ਼ਹਿਰ ਚ ਮਨਿਆਦੀ ਕਰਾਰਤੀ, ਅੱਜ ਇਹਨੂੰ ਤੁਸੀਂ ਅਨਾਊਂਸਮੈਂਟ ਕਹਿੰਦੇ ਹੋ। ਗੱਜ ਕੇ ਬੋਲੋ ਸਤਨਾਮ। ਸਾਰਿਆਂ ਨੇ ਸੁਣਿਆ, ਹੁਣ ਵੀ ਸੁਣਿਆ, ਸਭ ਨੇ ਸੁਣਿਆ। ਹੁਣ ਰਾਜੇ ਨੂੰ ਕੌਣ ਪੁੱਛੇ ਕਿ ਵਜ਼ੀਰ ਬੜਾ ਨੇਕ ਸੀ, ਕਿਆ ਕਾਰਨ? ਪਹਿਲਾਂ ਇਸ਼ਨਾਨ ਕਰਾਉਣਾ, ਫਿਰ ਬਾਸਤਰ ਪਨਾਉਣੇ, ਫਿਰ ਨਾਲ ਬਹਿ ਕੇ ਖਾਣਾ ਖਾਣਾ, ਫਿਰ ਫਾਂਸੀ ਕਿਉਂ? ਪੁੱਛੇ ਕੌਣ ਰਾਜੇ ਨੂੰ? ਅੱਜ ਤੋਂ ਅੱਠਵੇਂ ਦਿਨ ਫਾਂਸੀ ਲਟਕਾ ਦਿੱਤਾ ਜਾਊ। ਸਭ ਨੇ ਸੁਣਿਆ, ਵਜ਼ੀਰ ਨੇ ਵੀ ਸੁਣਿਆ, ਹੈਰਾਨ ਸਨ ਸਾਰੇ। ਪਰ ਬਾਦਸ਼ਾਹ ਤਾਂ ਕੌਣ ਬੋਲੇ? ਵਜ਼ੀਰ ਨੂੰ ਹੁਣ ਦੀਦਾ ਵੀ ਅੱਠਵੇਂ ਦਿਨ ਮੈਨੂੰ ਫਾਂਸੀ ਲਟਕਾ ਦੇਣਾ, ਕਿਹਨੂੰ ਕੱਪੜੇ ਚੰਗੇ ਲੱਗਣ, ਕਿਹਨੂੰ ਮਾਇਆ ਚੰਗੀ ਲੱਗੇ, ਕਿਹਨੂੰ ਇਸਤਰੀ ਚੰਗੀ ਲੱਗੇ, ਕਿਹਨੂੰ ਪੁੱਤਰ ਚੰਗਾ ਲੱਗੇ, ਕਿਹਨੂੰ ਬੱਚੇ ਚੰਗੇ ਲੱਗਣ, ਕਿਹਨੂੰ ਮਾਇਆ ਚੰਗੀ ਲੱਗੇ, ਕਿਹਨੂੰ ਗਹਿਣੇ ਚੰਗੇ ਲੱਗਣ, ਕਿਹਨੂੰ ਪਦਾਰਥ ਚੰਗੇ ਲੱਗਣ, ਕਿਹਨੂੰ ਸੇਜਾਂ ਦੇ ਸੁੱਖ ਚੰਗੇ ਲੱਗਣ, ਕਿਸ ਨੂੰ ਹੋਰ ਗੱਲਾਂ ਬਾਤਾਂ ਚੰਗੀਆਂ ਲੱਗਣ। ਹੁਣ ਤਾਂ ਮੁੜ ਕੇ ਇਹ ਆਈ ਜਾਂਦਾ, ਅੱਠਵਾਂ ਦਿਨ ਆਇਆ ਹੀ ਖੜਾ, ਬਾ ਤਖਤੇ ਤੇ ਲਟਕੇ ਹੀ ਖੜੇ ਆ, ਆਹ ਜਾਪ ਹੋ ਰਿਹਾ, ਹੋਰ ਕੋਈ ਭਜਨ ਨੀ, ਕੋਈ ਸਿਮਰਨ ਨੀ, ਕੋਈ ਧਿਆਨ ਨੀ, ਕੋਈ ਪੂਜਾ ਨੀ, ਕੋਈ ਤਵੱਜੋ ਨੀ, ਨਾ ਵਜ਼ੀਰੀ ਦੇ ਕਾਰਜ, ਨਾ ਕੋਈ ਹੋਰ ਧੰਦੇ। ਅੱਠਵਾਂ ਦਿਨ ਆ ਗਿਆ, ਨਾ ਖਾਣਾ ਪੀਣਾ ਚੰਗਾ ਲੱਗਦਾ, ਨਾ ਪਹਿਨਣਾ, ਨਾ ਬੋਲਣਾ ਚੱਲਣਾ, ਕੱਲਾ ਹੀ ਅੰਦਰ ਵੜ ਕੇ ਬੈਠਾ ਰਹਿੰਦਾ ਉਸ। ਰਾਜੇ ਨੇ ਕਿਹਾ ਬੁਲਾਓ ਵਜ਼ੀਰ ਨੂੰ। ਇਸ਼ਨਾਨ ਕਰਾਇਆ, ਬਸਤਰ ਸੁੰਦਰ ਪਹਿਨਾਏ, ਰਾਜੇ ਨੇ ਪਾਸ ਬਹਾਲ ਕੇ ਭੋਜਨ ਪਾਣੀ ਛਕਾਇਆ, ਛਕ ਲਿਆ। ਮਹਾਰਾਜਾ ਕਹਿਣ ਲੱਗੇ, ਵਜ਼ੀਰ ਸਾਹਿਬ ਕੋਈ ਹੁਕਮ ਅਨਾਊਂਸ ਕੀਤਾ ਗਿਆ ਸੀ, ਸੁਣਿਆ? ਡੌਂਡੀ ਪਟਾਈ ਸੀ, ਮਰਿਆਦੀ ਕੀਤੀ ਸੀ। ਕਹਿੰਦਾ ਹਾਂ ਮਹਾਰਾਜ, ਸੁਣਿਆ। ਕੀ ਹੁਕਮ ਸਾਤ ਹੈ? ਮਹਾਰਾਜ, ਬਾਦਸ਼ਾਹ ਦਾ ਹੁਕਮ ਝੂਠ ਕਿਵੇਂ ਹੋ ਸਕਦਾ? ਇਸ ਉੱਤੇ ਤਾਂ ਅਮਲ ਅਵੱਸ਼ ਹੋਵੇਗਾ, ਸਾਰੀ ਪਬਲਿਕ ਸੁਣਾ ਦਿੱਤਾ ਗਿਆ। ਤੁਸੀਂ ਸੁਣਿਆ? ਹਾਂ ਮਹਾਰਾਜ, ਸੁਣਿਆ। ਇਸ਼ਨਾਨ ਕਰ ਲਿਆ? ਹਾਂਜੀ। ਬਾਸਤਰ ਪਹਿਨੇ? ਪਹਿਨੇ ਮਹਾਰਾਜ, ਜਿਹੜੇ ਤੁਸੀਂ ਪਹਿਨਾਏ। ਲੰਗਰ ਪਾਣੀ ਛਕ ਲਿਆ ਮੇਰੇ ਨਾਲ? ਹਾਂ ਛਕਿਆ। ਕਿਵੇਂ ਛਕਿਆ? ਕਹਿੰਦੇ ਮਹਾਰਾਜ, ਮੱਲੋ ਮੱਲੀ ਧੱਕ ਧੁੱਕੇ ਅੰਦਰ ਕਰਦਾ ਸੀ। ਕਿਉਂ? ਮਹਾਰਾਜ, ਮੌਤ ਹੀ ਦੀ ਆ ਘੜੀਆਂ ਪਲ ਆਏ ਖੜੇ ਹੈ, ਫਾਂਸੀ ਦਾ ਤਖਤਾ, ਉਹ ਫਾਂਸੀ ਦੀ ਰੱਸੀ ਰੇਸ਼ਮ ਦੀ ਡੋਰ ਗਲ ਪਈ ਖੜੀ ਹੈ, ਫੱਟਾ ਖਿੱਚਿਆ ਖੜਾ, ਖੂਹ ਚ ਡਿੱਗਿਆ ਖੜਾ, ਘੰਡੀ ਮਰੋੜ ਹੋਈ ਹੈ, ਆ ਮੌਤ ਹੀ ਮੌਤ ਦਿਸ ਰਹੀ। ਚਾਰਜ ਵੀਰੇ, ਜਿੰਨੀ ਦੁਨੀਆਂ ਦੇਖਦੀ ਆ, ਮੇਰੇ ਮਿੱਤਰ ਪੁੱਤਰ ਇਸਤਰੀ ਪਰਿਵਾਰ, ਜੋ ਕੁਝ ਵੀ ਮੈਂ ਦੇ ਰਿਹਾ, ਸਾਰੇ ਮੈਨੂੰ ਮੌਤ ਦੇ ਫਰਿਸ਼ਤੇ ਬਣ ਕੇ ਡਰਾ ਰਹੇ ਆ, ਕੋਈ ਨੀ ਨਾ ਜੋ ਆਪਣਾ ਦਿਸ ਰਿਹਾ। ਆ ਕੋਠੀਆਂ, ਮਹਿਲ, ਮਾੜੀਆਂ, ਸਵਾਰੀਆਂ, ਰਾਤ ਬਗੀਆਂ, ਘੋੜੇ, ਪਦਾਰਥ, ਮਾਇਆ, ਖਜ਼ਾਨੇ, ਬਬੂਤੀ, ਬਾਸਤਰ, ਚਾਤਰ, ਸੁੰਦਰ ਸੇਜਾਂ, ਦੁਨੀਆਂ ਦੇ ਐਸ਼ ਬਰਜ, ਸਾਰੇ ਮੈਨੂੰ ਜ਼ਹਿਰ ਦਿਸਦੇ ਤੇ ਮੈਨੂੰ ਡਰਾ ਰਹੇ ਆ। ਮਾੜਾ ਜਾ ਦਰਖਤ ਦਾ ਵੀ ਪਤਾ ਹਿਲਦਾ ਤੇ ਉਹ ਹੁੰਦਾ, ਬਾਦਸ਼ਾਹ ਦਾ ਹੁਕਮ ਆ ਗਿਆ ਵੀ ਤਿਆਰ ਹੋ ਜਾ ਫੱਟੇ ਤੇ ਚੜ੍ਹਨ ਲਈ, ਮੌਤ ਹੀ ਮੌਤ ਨਜ਼ਰ ਆਉਂਦੀ। ਕੋਈ ਸੁਖ ਚੰਗਾ ਲੱਗਾ, ਕੋਈ ਆਰਾਮ ਚੰਗਾ ਲੱਗਾ, ਕੋਈ ਚੰਗਾ ਨਹੀਂ ਲੱਗਾ। ਕਿਉਂ ਨਹੀਂ ਚੰਗਾ ਲੱਗਿਆ? ਕਹਿੰਦਾ ਮਹਾਰਾਜ ਮੌਤ ਦੀਦੀ ਹੈ। ਫਿਰ ਕਰਦਾ ਕੀ ਸੀ? ਬਸ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਸੀ। ਮਹਾਰਾਜ ਹੁਣ ਤੁਹਾਡੀ ਰਜ਼ਾ ਇਵੇਂ ਹੀ ਹੈ, ਬਾਦਸ਼ਾਹ ਨੂੰ ਕੌਣ ਪੁੱਛੇ ਕੀ ਕਾਰਨ ਮੈਨੂੰ ਫਾਂਸੀ ਦੇ ਤਖ਼ਤ ਤੇ ਲਟਕਾਉਣ ਦਾ, ਜਾਂ ਮੌਤ ਦੀਦੀ ਹੈ ਜਾਂ ਵਾਹਿਗੁਰੂ ਦੀ ਦਾ। ਕਹਿੰਦੇ ਵਜ਼ੀਰ ਤੈਨੂੰ ਫਾਂਸੀ ਨਹੀਂ ਮੈਂ ਲਟਕਾਉਣਾ, ਜਿਹੜਾ ਤੈਨੂੰ ਕੋਈ ਦਿਨ ਪਹਿਲਾਂ ਪ੍ਰਸ਼ਨ ਕੀਤਾ ਉਹਦਾ ਉੱਤਰ ਦਿੱਤਾ। ਤੈਨੂੰ 8 ਦਿਨ ਮੌਤ ਚੇਤੇ ਰਹੀ ਤੇ ਰੱਬ ਦਾ ਨਾਂ ਚੇਤੇ ਰਿਹਾ, ਮਾਇਆ ਚ ਨਿਰਲੇਪ ਰਿਹਾ ਕਿ ਨਹੀਂ ਪਦਾਰਥਾਂ ਦੁਨੀਆਂ ਚ? ਤੇਰੇ ਵਾਸਤੇ ਕੋਈ ਹੋਰ ਸੰਸਾਰ ਸੀ ਗਏ ਚ ਰਹਿੰਦਾ ਸੀ? ਕਹਿੰਦਾ ਮਹਾਰਾਜ ਮੈਨੂੰ ਪਤਾ ਹੀ ਨਹੀਂ ਕਿਹੜੇ ਦੇਸ਼ ਚ ਰਹਿੰਦਾ, ਮੈਂ ਤਾਂ ਮੌਤ ਦੇ ਘਰ ਸੰਜੀਵਨੀ ਪੂਰੀ ਧਰਮਰਾਜ ਕੋਲ ਬੈਠਾ ਹੁੰਦਾ ਸੀ। ਵੀ ਹੁਣ ਵੀ ਗਿਆ ਵਹੀ ਖਾਤਾ ਖੋਲਿਆ, ਕਿੰਨੇ ਤੇਰੇ ਪਾਪ ਕਿੰਨੇ ਪੁੰਨ, ਨਰਕ ਜਾਣਾ ਕਿ ਸੁਰਗ ਜਾਣਾ? ਕਹਿੰਦਾ ਸਾਨੂੰ ਫਿਰ ਸਦਾ ਹੀ ਮੌਤ ਚੇਤੇ ਹੈ ਤੇ ਰੱਬ ਚੇਤੇ ਹੈ, ਤਾਂ ਮਾਇਆ ਵਿੱਚ ਉਦਾਸ ਰਹਿੰਦੇ ਹਾਂ, ਸਤਨਾ ਤਾਂ ਉਦਾਸ ਰਹਿੰਦੇ ਤੇ ਅਸੀਂ ਤਾਂ ਜੱਫੇ ਪਾਈ ਜਾਂਦੇ। ਬੜਾ ਪਿਆਰ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਪਿਆਰਿਓ, ਜਿਹੜੇ ਰੱਬ ਨੂੰ ਔਰ ਮੌਤ ਨੂੰ ਚੇਤੇ ਰੱਖਦੇ ਆ ਉਹ ਬੁਰੇ ਕੰਮ ਤੋਂ ਬਚ ਜਾਂਦੇ। ਕਈ ਕਹਿੰਦੇ ਜੀ ਹੁਣ ਬੁਰਾਈ ਕਿਉਂ ਵੱਧ ਗਈ? ਉਹਦਾ ਉੱਤਰ ਤੁਹਾਨੂੰ ਮਿਲ ਹੀ ਗਿਆ, ਦੁਨੀਆਂ ਨੇ ਰੱਬ ਨੂੰ ਵੀ ਭੁਲਾਇਆ ਹੋਇਆ ਤੇ ਮੌਤ ਨੂੰ ਵੀ ਭੁਲਾਇਆ ਹੋਇਆ। ਕਹਿੰਦੇ ਘਰ ਵਾਲਾ ਘਰ ਨੀ, ਸਾਨੂੰ ਕਿਸੇ ਦਾ ਡਰ ਨੀ, ਸਿਰ ਤੇ ਨਾ ਹੀ ਕੁੰਡਾ ਤੇ ਹਾਥੀ ਫਿਰੇ ਲੁੰਡਾ, ਗੱਜ ਕੇ ਬੋਲੋ ਸਤਨਾਮ। ਇਹ ਪੰਜਾਬੀ ਦੀਆਂ ਕਹਾਵਤਾਂ ਤਾਂ ਸੁਣਾਉਣੇ ਤੁਸੀਂ ਭੁੱਲੀ ਜਾਂਦੇ ਆ, ਆਈ ਦਾ ਤੁਹਾਨੂੰ ਬੋਲੀ ਆਪਣੀ ਸਿਖਾਲਣ ਉਹਨੇ, ਹੋਰ ਸਾਡਾ ਆਉਣ ਦਾ ਇੱਥੇ ਕੋਈ ਮਤਲਬ ਨਹੀਂ। ਵੀ ਕਿਤੇ ਆਪਣੀ ਬੋਲੀ ਨਾ ਵਿਚਾਰੀ ਭੁੱਲ ਜਾਇਓ, ਇਹ ਬੋਲੀ ਬੋਲਦੇ ਰਹੋ ਤੋਂ ਬਿਨਾਂ ਗੁਜ਼ਾਰਾ ਨੀ ਤੁਹਾਡਾ ਹੋਣਾ। ਜੇ ਬਾਬੇ ਨਾਨਕ ਨਾਲ ਗੱਲਾਂ ਕਰਨੀਆਂ ਤੇ ਬੋਲੀ ਸਿੱਖਣੀ ਪੈਣੀ ਹੈ, ਉੱਥੇ ਗੋਰਿਆਂ ਨਾਲ ਕੰਮ ਨੀ ਚੱਲਣਾ, ਦੂਜਿਆਂ ਤੀਜਿਆਂ ਨਾਲ ਨੀ ਚੱਲਣਾ, ਕਿਉਂਕਿ ਸਾਡਾ ਗੁਰੂ ਇਹ ਬੋਲੀ ਬੜੇ ਪਿਆਰ ਨਾਲ ਬੋਲਦਾ। ਤੇ ਜੇ ਗੁਰੂ ਨਾਲ ਬੋਲਣਾ ਤੇ ਫਿਰ ਉਹਦੀ ਬੋਲਣੀ ਸਿੱਖਣੀ ਪਊ ਨਾ। ਜੇ ਹੁਣ ਇਸ ਦੇਸ਼ ਚ ਗੱਲਾਂ ਕਰਨੀਆਂ ਤੇ ਅੰਗਰੇਜ਼ੀ ਸਿੱਖਣੀ ਪਊ, ਜੇ ਬਾਬੇ ਨਾਨਕ ਦੇ ਦੇਸ਼ ਜਾਣਾ ਤੇ ਗੁਰਮੁਖੀ ਸਿੱਖਣੀ ਪੈਣੀ, ਬੋਲਣੀ ਸਿੱਖਣੀ, ਗੁਰੂ ਗ੍ਰੰਥ ਸਾਹਿਬ ਬਾਣੀ ਪੜ੍ਹਨੀ ਹੈ ਤੇ ਗੁਰਮੁਖਣੀ ਸਿੱਖਣੀ ਪਊ, ਚੇਤੇ ਕਰਨੀ ਪਊ। ਹੁਣ ਅੱਜ ਕਈਆਂ ਨੂੰ ਕਹੀਦਾ ਨਿਤਨੇਮ ਕਰਿਆ ਕਰੋ, ਕਹਿੰਦੇ ਜੀ ਸਾਨੂੰ ਗੁਰਮੁਖੀ ਨਹੀਂ ਆਉਂਦੀ। ਉਹ ਵੀ ਤੁਹਾਡੇ ਖਾਂ ਹੁਣ ਮੈਂ ਹੀ ਸਿੱਖਿਆ ਕਰਾਂ, ਉਹ ਕਹਿੰਦੇ ਤੁਹਾਡੀ ਸਿੱਖੀ ਸਿਖਾਈ ਨੇ ਕੰਮ ਚੱਲੀ ਜਾਂਦਾ, ਗੱਜ ਕੇ ਬੋਲੋ। ਸਾਨੂੰ ਕੋਈ ਗੁਰਮੁਖੀ ਸਿੱਖਣ ਦੀ ਲੋੜ ਨਹੀਂ, ਕੋਈ ਨਿਤਨੇਮ ਸਿੱਖਣ ਦੀ ਲੋੜ ਨਹੀਂ। ਮਾਇਆ ਦੀ ਪ੍ਰਾਪਤੀ ਵਾਸਤੇ ਆਪਾਂ ਦੂਈ ਬੋਲੀ ਸਿੱਖਦੇ ਹਾਂ ਤੇ ਬ੍ਰਹਮ ਦੀ ਪ੍ਰਾਪਤੀ ਵਾਸਤੇ ਦੇਖ ਲੋ ਗੁਰਮੁਖੀ ਸਿੱਖਣ ਲਈ ਤਿਆਰ ਨੇ। ਗੁਰੂ ਗ੍ਰੰਥ ਸਾਹਿਬ ਪੰਜਾਬੀ ਚ ਨਹੀਂ ਗੁਰਮੁਖੀ ਚ, ਗੁਰਮੁਖ ਆਪਣੀ ਰਸਨਾ ਤੋਂ ਜਿਹੜੀ ਬੋਲੀ ਦਾ ਅੱਖਰ ਬੋਲ ਦੇਵੇ ਉਹ ਹੀ ਗੁਰਮੁਖੀ ਹੈ। ਗੁਰਮੁਖ ਦੇ ਮੂੰਹੋਂ ਜਿਹੜਾ ਅੱਖਰ ਨਿਕਲ ਜਾ, ਇਹ ਨਿਰੀ ਪੰਜਾਬੀ ਨਹੀਂ, ਇਹ ਸਾਰੀਆਂ ਬੋਲੀਆਂ ਰਲੀਆਂ। ਗੱਜ ਕੇ ਬੋਲੋ ਸਤਨਾਮ। ਅਸੀਂ ਕਾਸ਼ੀ ਦੇ ਪੰਡਤਾਂ ਨੂੰ ਚੈਲੰਜ ਦੇ ਦਿੱਤਾ ਅਸੀਂ ਕਿ ਤੁਹਾਡੇ ਵੇਦ ਸੰਸਕ੍ਰਿਤ ਨਹੀਂ ਕਹਿੰਦੇ। ਉਹ ਕਹਿੰਦੇ ਐਸੇ ਕਿਵੇਂ ਹੋ ਸਕਦਾ? ਮੈਂ ਕਿਹਾ ਮੈਂ ਸਿੱਧ ਕਰ ਦਿੰਦਾ ਜਾਂ ਤੁਸੀਂ ਕਰ ਦਿਓ। ਕਹਿੰਦੇ ਕਰੋ ਫਿਰ ਸੰਸਕ੍ਰਿਤ ਵਿੱਚ, ਇਹਦੇ ਵਿਆਕਰਨ ਸੰਸਕ੍ਰਿਤ ਜਾਂ ਫਲਾਣੇ ਫਲਾਣੇ। ਮੈਂ ਕਿਹਾ ਤੁਸੀਂ ਬ੍ਰਹਮੇ ਨੂੰ ਕੀ ਮੰਨਦੇ? ਆਪਾਂ ਬਹੁਤੇ ਲੰਮੇ ਨਹੀਂ ਜਾਣਾ, ਗੱਲ ਸਿਰਫ ਦੋ ਆਰਫੀ ਕਰਨੀ, ਬਹੁਤੀ ਲੰਬੀ ਨਹੀਂ ਕਰੀ ਦੀ ਗੱਲ, ਐਵੇਂ ਕਹਾਣੀਆਂ ਨਹੀਂ ਪਾਉਣੀਆਂ ਵੱਡੀਆਂ, ਜਿੰਨਾ ਭੂਤਾਂ ਵਾਲੀਆਂ ਬਾਤਾਂ ਨਹੀਂ ਪਾਉਣੀਆਂ, ਦੋ ਆਰਫੀ ਗੱਲ ਕਰਨੀ। ਤੁਸੀਂ ਇਹ ਦੱਸੋ ਵੀ ਬ੍ਰਹਮੇ ਨੂੰ ਕੀ ਮੰਨਦੇ ਆ? ਕਹਿੰਦੇ ਜੀ ਗੁਰੂ ਮੰਨਦੇ ਆ। ਤੇ ਵੇਦ ਕਿਨ ਬਣਾਏ? ਕਹਿੰਦੇ ਬ੍ਰਹਮੇ ਨੇ। ਤੇ ਜਿਹੜੇ ਬ੍ਰਹਮੇ ਦੇ ਮੁੱਖ ਤੋਂ ਨਿਕਲੀ ਉਹ ਕੀ ਹੋਈ? ਬ੍ਰਹਮਾ ਤੁਹਾਡਾ ਗੁਰੂ ਆ। ਜਿਹੜੀ ਉਹਦੇ ਮੂੰਹ ਚੋਂ ਨਿਕਲੀ ਆਵਾਜ਼ ਉਹ ਕੀ ਹੋਈ? ਕਹਿੰਦੇ ਗੁਰਮੁਖੀ। ਮੈਂ ਕਿਹਾ ਹੁਣ ਤੁਸੀਂ ਆਪੇ ਦੱਸ ਦਿਓ ਵੀ ਵੇਦ ਕਾਹਦੇ ਚ? ਕਹਿੰਦੇ ਮਹਾਰਾਜ ਹੁਣ ਬੋਲਣ ਜੋਗੇ ਨਹੀਂ ਛੱਡਿਆ ਸਾਨੂੰ। ਮੈਂ ਕਿਹਾ ਤੁਸੀਂ ਆਪੇ ਹੀ ਦੱਸ ਦਿਓ ਵੀ ਕਾਹਦੇ ਵਿੱਚ ਹੋਏ। ਜਾਂ ਤੁਸੀਂ ਕਹਿ ਦਿਓ ਬ੍ਰਹਮਾ ਸਾਡਾ ਗੁਰੂ ਨੇ। ਗੁਰੂ ਦੇ ਮੁੱਖ ਵਿੱਚੋਂ ਜਿਹੜੀ ਬੋਲੀ ਨਿਕਲੇ ਉਹ ਗੁਰਮੁਖੀ ਹੈ, ਚਾਹੇ ਸੰਸਕ੍ਰਿਤ ਆ, ਚਾਹੇ ਹਿੰਦੀ ਆ, ਪੰਜਾਬੀ ਆ, ਫਾਰਸੀ ਹੈ, ਉਰਦੂ ਆ, ਜੋ ਮਰਜ਼ੀ ਹੈ। ਮੈਂ ਕਿਹਾ ਫਿਰ ਸੰਸਕ੍ਰਿਤ ਚ ਨਹੀਂ ਹੈ, ਗੁਰਮੁਖੀ ਚ। ਤੇ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਤੁਹਾਨੂੰ ਡਰ ਕਿਉਂ ਲੱਗਦਾ? ਇਹ ਵੀ ਤਾਂ ਗੁਰਮੁਖੀ ਚ ਹੀ ਹੈ ਨਾ। ਗੱਜ ਕੇ ਬੋਲੋ ਸਤਨਾਮ। ਆਪਣੀ ਗੱਲ ਤੁਸੀਂ ਸਾਰੀ ਮੰਨੀ ਜਾਂਦੇ, ਦੂਏ ਦੀ 100% ਮੰਨਣ ਲਈ ਵੀ ਤਿਆਰ ਨੇ। ਮੈਂ ਕਿਹਾ ਤੁਸੀਂ ਇਹ ਦੱਸੋ ਵੀ ਜਦੋਂ ਰਾਮ ਚੰਦਰ ਬਨਵਾਸ ਗਏ, ਭਾਰਤ ਮਗਰ ਗਿਆ, ਉਹ ਕਹਿੰਦਾ ਮੈਂ ਰਾਜ ਨਹੀਂ ਕਰਨਾ, ਰਾਜ ਦੇ ਹੱਕਦਾਰ ਤੁਸੀਂ ਹੋ। ਉਹ ਕਹਿੰਦੇ ਅਸੀਂ ਮੁੜਨਾ ਨਹੀਂ, ਪਿਤਾ ਮਾਤਾ ਨੇ ਡਿਊਟੀ ਇਹ ਲਾ ਦਿੱਤੀ। ਉਹ ਕਹਿੰਦਾ ਮੈਂ ਤੁਹਾਡੇ ਤਾਕਤ 'ਤੇ ਨਹੀਂ, ਮੈਨੂੰ ਕੋਈ ਨਿਸ਼ਾਨੀ ਦਿਓ। ਕਹਿੰਦੇ ਦੱਸ। ਫਿਰ ਕਹਿੰਦੇ ਚਰਨਾਂ ਦੀਆਂ ਖੜਾਵਾਂ ਦੇ ਦਿਓ, ਖੜਾਵਾਂ ਜੀ ਲੱਕੜ ਦੀਆਂ ਖੂੰਡੀ ਵਾਲੀਆਂ, ਆਹ ਤਾਂ ਚੱਪਲਾਂ ਦਾ ਹੀ ਦੇਸ ਆ ਨਾ। ਗੱਜ ਕੇ ਬੋਲੋ ਸਾਧਨਾ। ਇੱਥੇ ਤਾਂ ਅਸੀਂ ਵੀ ਹੁਣ ਤੁਹਾਡੇ ਵਾਲੀਆਂ ਹੀ ਪਾਈ ਫਿਰਦੇ ਹਾਂ। ਇੱਥੇ ਖੜਾਵਾਂ ਨਾਲ ਤੁਰਨ ਵਾਲੀ ਧਰਤੀ ਹੈ ਕਦੇ? ਕਿਉਂਕਿ ਖੜਾਵਾਂ ਵਾਲਾ ਦੇਸ ਹੀ ਹੈ ਨੀ। ਸੋ ਰਹੋ ਵਿਚਾਰ, ਖੜਾਵਾਂ ਤਾਕਤ ਤੇ ਰਾਖ ਦਿੱਤੀਆਂ। 14 ਸਾਲ ਖੜਾਵਾਂ ਤਾਕਤ ਤੇ ਰਹੀਆਂ, ਤਿਲਕ ਲਾਉਂਦਾ ਰਿਹਾ, ਪੂਜਾ ਕਰਦਾ ਰਿਹਾ, ਹੁਕਮਨਾਮੇ ਜਾਰੀ ਹੁੰਦੇ ਰਹੇ। 14 ਸਾਲੀ ਆਏ ਤੇ ਮਹਾਰਾਜ ਤਖ਼ਤ ਤੇ ਬੈਠੇ। ਉਹਨਾਂ ਖੜਾਵਾਂ ਨੂੰ ਰਾਮਚੰਦਰ ਜੀ ਨੇ ਖੁਦ ਨਹੀਂ ਬਣਾਇਆ, ਕਿਸੇ ਮਿਸਤਰੀ ਨੇ ਬਣਾਇਆ। ਉਹ ਮਿਸਤਰੀ ਨੇ ਬਣਾਈਆਂ ਨਾ, ਸਿਰਫ ਰਾਮਚੰਦਰ ਜੀ ਦੇ ਚਰਨਾਂ ਨਾਲ ਲੱਗ ਕੇ ਉਹ ਚਰਨ ਪਾਦਕਾ ਪਵਿੱਤਰ ਹੋ ਗਏ। ਉਹ ਤਖ਼ਤ ਤੇ ਬਹਿ ਕੇ ਅਯੁੱਧਿਆ ਦਾ ਰਾਜ ਕਰਦੀਆਂ ਰਹੀਆਂ। ਇਹ ਤਾਂ ਦਿੱਤਾ ਇੱਕ ਦ੍ਰਿਸ਼ਟਾਂਤ। ਹੁਣ ਦਾ ਦ੍ਰਿਸ਼ਟਾਂਤ ਸੁਣ ਲਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਨਾਨਕ ਦੇ ਹਿਰਦੇ ਵਿੱਚੋਂ ਪੈਦਾ ਹੋਈ। ਇਹ ਬਾਣੀ ਭਲਾ ਗੁਰੂ ਨਾਨਕ ਦੀ ਗੱਦੀ ਦਾ ਰਾਜ ਕਿਵੇਂ ਨਹੀਂ ਕਰ ਸਕਦੀ? ਸਮਝ ਆ ਗਈ ਕਿ ਨਹੀਂ ਗੱਲ? ਖੜਾਵਾਂ ਮਿਸਤਰੀ ਨੇ ਬਣਾਈਆਂ, ਰਾਮਚੰਦਰ ਦੇ ਚਰਨਾਂ ਦੀ ਪਵਿੱਤਰ ਛੋਹ ਨਾਲ ਪਵਿੱਤਰ ਹੋ ਕੇ ਅਯੁੱਧਿਆ ਦੇ ਤਖ਼ਤ ਦਾ 14 ਸਾਲ ਰਾਜ ਕਰੀ ਗਈਆਂ, ਸਲਾਮੀਆਂ ਲਈ ਗਈਆਂ, ਤਿਲਕ ਲਵਾਈ ਗਈਆਂ, ਹੁਕਮਨਾਮੇ ਜਾਰੀ ਹੁੰਦੇ ਰਹੇ। ਉਹ ਉਹਨਾਂ ਨੂੰ ਰਾਮਚੰਦਰ ਦੀ ਅੰਸ ਜਾਣ ਕੇ ਪੂਜਾ ਕਰਦਾ ਰਿਹਾ ਤੇ ਦਾਸ ਬਣ ਕੇ ਤਖ਼ਤ ਦੇ ਨੀਚੇ ਬਹਿ ਕੇ ਗੱਲ ਕਰਦਾ ਰਿਹਾ। ਇਹ ਬਾਣੀ ਤਾਂ ਮਹਾਰਾਜ ਦੇ ਹਿਰਦੇ ਚੋਂ ਆਈ ਹੈ, ਧੁਰ ਕੀ ਬਾਣੀ ਹੈ। ਫਿਰ ਇਹ ਦੱਸੋ, ਚੋਰ ਤਖ਼ਤ ਦੀ ਮਾਲਕ ਹੈ ਕਿ ਨਹੀਂ? ਕਹਿੰਦਾ ਜੀ ਇਹ ਤਾਂ ਗੱਲ ਸਹੀ ਹੈ। ਤੇ ਮੈਂ ਕਿਹਾ ਟੇਕ ਫਿਰ ਗੁਰੂ ਗ੍ਰੰਥ ਨੂੰ ਮਤਾ। ਕਹਿੰਦਾ ਹੁਣ ਤਾਂ ਰੋਜ਼ ਹੀ ਟੇਕਿਆ ਕਰੂੰ, ਪੜ੍ਹਿਆ ਵੀ ਕਰੂੰ ਨਾਲ, ਚੰਗਾ ਪੰਡਿਤ ਸੀ। ਕਹਿੰਦਾ ਕਥਾ ਵੀ ਮਹਾਰਾਜ ਕਰਿਆ ਕਰੂੰ, ਲੋਕਾਂ ਨੂੰ ਵੀ ਸੁਣਾਇਆ ਕਰੂੰ। ਪਰ ਜੇ ਦਲੀਲ ਨਾ ਦੂਏ ਮਤ ਨਾਲ ਗੱਲ ਕਰੀਏ ਤੇ ਗੁਰੂ ਗ੍ਰੰਥ ਦੇ ਪੁਜਾਰੀ ਬਣਾਈਦਾ, ਪਰ ਅਸੀਂ ਉਹਨਾਂ ਦੇ ਮਤ ਦਾ ਕੋਈ ਦਤਾਂਤ ਸੁਣਾ ਦਈਏ, ਸਾਡੇ ਅੱਜ ਸਿੱਖ ਭਾਂਬੜਦਾਸ ਬਣ ਜਾਂਦੇ। ਇਹਦਾ ਜੀ ਹਿੰਦੂ ਮਤ ਦੀ ਗੱਲ ਕਰਦਾ। ਗੱਜ ਕੇ ਬੋਲੋ ਸਤ। ਮੁਸਲਾ ਤੋਂ ਆਤੋ ਸਿੱਖ ਬਣਦਾ ਨੀ, ਇਹਨਾਂ ਨੂੰ ਬਣਾਈਏ ਨਾ ਤਾਂ ਜਾਈਏ ਕਿੱਧਰ ਨੂੰ? ਅਸੀਂ ਤਾਂ ਦੂਇਆਂ ਨੂੰ ਪ੍ਰੇਰ ਕੇ ਗੁਰੂ ਗ੍ਰੰਥ ਦੇ ਲੜ ਲਾਈ ਜਾਂਦੇ ਹਾਂ। ਤਾਂ ਅੱਜ ਤੁਹਾਡੇ ਜੋ ਬਹੁਤੇ ਆ ਜਿਹਨਾਂ ਤੋਂ ਆਪਣੇ ਮੁੰਡੇ ਕੁੜੀਆਂ ਨਹੀਂ ਸੂਤ ਆਉਂਦੇ, ਅਸੀਂ ਦ੍ਰਿਸ਼ਟਾਂਤ ਕਿੱਧਰੋਂ ਸੁਣਾਈਏ? ਸਵਾਲ ਤਾਂ ਇਹ ਆ ਵੀ ਗੁਰੂ ਗ੍ਰੰਥ ਦਾ ਪ੍ਰੇਮ ਉਹਨਾਂ ਚ ਭਰੀਦਾ ਕਿ ਨਹੀਂ? ਪਰ ਸਾਡੇ ਵਿੱਚ ਸੁਣਨ ਦੀ ਸ਼ਕਤੀ ਨਹੀਂ ਰਹੀ, ਤੇ ਦ੍ਰਿਸ਼ਟਾਂਤ ਨੂੰ ਸੁਣ ਕੇ ਵਿਚਾਰਨ ਦੀ ਨਹੀਂ ਰਹੀ ਕਿ ਭਾਵ ਲਾ ਕਿੱਥੇ ਰਹੇ। ਗੱਜ ਕੇ ਬੋਲੋ ਸਤਨਾਮ। ਕਿਉਂਕਿ ਮਤ ਥੋੜੀ, ਸੁਣਨ ਦਾ, ਵਿਚਾਰਨ ਦਾ, ਵਿਚਾਰ ਕੇ ਉਸ ਗੱਲ ਨੂੰ ਮੰਨਣ ਵਿੱਚ ਲਿਆਉਣ ਦਾ, ਵੀ ਇਹਦਾ ਪ੍ਰਯੋਜਨ ਕੀ ਸੀ? ਜਿਗਰਾ ਹੀ ਨਹੀਂ ਰਹਿ ਗਿਆ, ਇੰਨੀ ਥੋੜ ਦਿਲੀ ਸਾਡੇ ਚ ਆ ਗਈ। ਆ ਬਹੁਤ ਸਾਰੇ ਸਾਹਿਤਧਾਰੀ ਉਹ ਗੁਰਦੁਆਰੇ ਆ ਜਾਣ, ਅੰਮ੍ਰਿਤਧਾਰੀ ਉਹਨਾਂ ਨੂੰ ਦੂਈ ਤਰ੍ਹਾਂ ਦੇਖੀ ਜਾਂਦੇ, ਉਹ ਮੁੜ ਕੇ ਗੁਰਦੁਆਰੇ ਨੂੰ ਵੜਦੇ। ਤੇ ਜੇ ਤੁਸੀਂ ਇਹਨਾਂ ਨਾਲ ਪ੍ਰੇਮ ਕਰੋਗੇ ਤੇ ਕੱਲ ਇਹ ਵੀ ਅੰਮ੍ਰਿਤ ਛਕ ਲੈਣਗੇ, ਵਿਚਾਰਨਾ ਸਿੱਖਿਆ ਦਿਓਗੇ, ਗੱਜ ਕੇ ਬੋਲੋ ਸਤਨਾਮ, ਘੂਰ ਕੇ ਤਾਂ ਅੱਜਕੱਲ ਸਗਾ ਪੁੱਤ ਨੀ ਗੱਲ ਮੰਨਦਾ, ਤੇ ਬਗਾਨਾ ਕੌਣ ਮੰਨ ਲੂ, ਪ੍ਰੇਮ ਵਿਚਾਰ ਗਿਆਨ ਦੇ ਨਾਲ। ਸੋ ਇਸ ਕਰਕੇ ਆਓ, ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਉਸ ਵਾਹਿਗੁਰੂ ਦੀ ਮਹਾਨਤਾ ਵਿੱਚ ਬਚਨ ਕਰਦੇ ਜਿਹਦਾ ਸਾਰੇ ਦੇਸ਼ਾਂ ਉਪਦੇਸ਼ਾਂ ਵਿੱਚ ਬਲ ਹੈ। ਸਾਡਾ ਬਲ ਕਿੰਨਾ ਕੇ, ਬਹੁਤਿਆਂ ਦਾ ਬਲ ਤਾਂ ਸ਼ਰਾਬ ਪੀ ਕੇ ਆਪਣੇ ਘਰ ਵਾਲੀ ਨੂੰ ਕੁੱਟਣ ਜੋਗਾ ਹੀ ਹੁੰਦਾ, ਉਹ ਬੀਬੀ ਦਾ ਹੋਰ ਕਿਤੇ ਜ਼ੋਰ ਨਹੀਂ ਚੱਲਦਾ, ਉਹ ਨਿਆਣੇ ਥਾਪੜੀ ਜਾਊ, ਘਰ ਵਾਲੇ ਤੇ ਜ਼ੋਰ ਨਹੀਂ ਚੱਲਦਾ, ਨਿਆਣੇ ਥਾਪੜੀ ਜਾਊ। ਸਾਡਾ ਬਲ ਇੰਨਾ ਕਹੀ ਹੈ, ਤੇ ਬਹੁਤਿਆਂ ਦਾ ਬਲ ਰਾਗੀਆਂ ਦੇ ਗ੍ਰੰਥੀਆਂ ਨੂੰ ਘੂਰਨ ਦਾ ਹੀ ਹੁੰਦਾ। ਰਾਜ ਦਾ ਬਲ ਆਪਣੇ ਦੇਸ਼ ਚ ਜਿੰਨਾ ਕੇ ਦਾ ਦਾਇਰਾ ਉਨਾ ਕੇ ਬਲ ਹੈ ਨਾ, ਪਰ ਪ੍ਰਭੂ ਦਾ ਬਲ ਇਹੋ ਜਿਹਾ ਨਹੀਂ, ਉਹਦਾ ਬਲ ਤਾਂ ਸਾਰੇ ਛਾਇਆ ਹੋਇਆ, ਕੋਈ ਜਗ੍ਹਾ ਹੈ ਨਹੀਂ ਜਿੱਥੇ ਉਹਦਾ ਬਲ ਨਹੀਂ। ਪਰ ਸਾਡੇ ਲਈ ਮਹਾਰਾਜ ਕਹਿੰਦੇ ਇਸ ਕਾ ਬਲ ਨਹੀਂ ਇਸ ਹਾਥ, ਤੇ ਮਹਾਰਾਜ ਦਾ ਬਲ ਨਾਲ ਦੱਸਦੇ ਕਾਰਨ ਕਰਾਵਨ ਸਰਬ ਕੋ ਨਾਲ, ਸਾਰੇ ਕਾਰਨਾਂ ਨੂੰ ਕਰਾਉਣ ਵਾਲਾ ਸਮਰੱਥ ਜਿਹੜਾ ਉਹਨੂੰ ਨਾਥ ਪਰਮੇਸ਼ਰ ਕਹਿੰਦੇ। ਤੇ ਅੱਜ ਕਹਿੰਦੇ ਰੱਬ ਹੈ ਨੀ, ਉਹਨੂੰ ਪੁੱਛੋ ਜੇ ਰੱਬ ਹੈ ਨੀ ਤੇ ਤੈਨੂੰ ਮਾਂ ਦੇ ਢਿੱਡ ਚ ਬਣਾਇਆ ਕਿ ਨਾ, ਉੱਥੇ ਤੂੰ ਆਪੇ ਹੀ ਬਣ ਗਿਆ, ਪਾਣੀ ਦੀ ਬੂੰਦ ਤੋਂ ਤੈਨੂੰ ਗਾਹਾਂ ਕਿਨ ਤੋਰਿਆ, ਐਡਾ ਕਲਬੂਤ ਕਿਨ ਬਣਾਇਆ, ਨਾੜੂਏ ਰਾਹੀਂ ਖੁਰਾਕ ਤੈਨੂੰ ਕਿਨ ਪਚਾਈ, ਨਾ ਤੇਰੀ ਮਾਂ ਪਚਾਉਂਦੀ ਸੀ, ਨਾ ਤੂੰ ਪਚਾਉਂਦਾ ਸੀ, ਨਾ ਕਿਸੇ ਡਾਕਟਰ ਨੇ ਟੂਟੀ ਲਾਈ ਉਸ ਨਾਲ, ਕਿਵੇਂ ਵੱਡਾ ਹੋਇਆ, ਅੰਗਾਂ ਤੇ ਸਾਰੇ ਅੰਗ ਲਾਏ, ਜਿਹਨੂੰ ਸਜ਼ਾ ਦੇਣੀ ਸੀ ਉਹਨੂੰ ਵੀ ਨਾਲ ਹੀ ਦੇ ਕੇ ਤੋਰ ਦਿੱਤਾ, ਕੋਈ ਅੰਨਾ ਜਮਾਇਆ, ਕੋਈ ਡੁੱਡਾ ਜਮਾਇਆ, ਕੋਈ ਪਿੰਗਲਾ ਜਮਾਇਆ, ਕੋਈ ਭੈਂਗਾ ਜਮਾਇਆ, ਕੋਈ ਸਦਾਈ ਜਮਾਇਆ, ਸਜ਼ਾ ਵੀ ਨਾਲ ਨਾਲ ਤੇ ਬਖਸ਼ਿਸ਼ ਵੀ ਨਾਲ ਨਾਲ, ਕਈਆਂ ਨੂੰ ਗਿਆਨ ਦਿੱਤਾ, ਕਈ ਜੰਮਦੇ ਹੀ ਸਾਧ ਹੋ ਗਏ। ਸਾਨੂੰ ਇੱਕ ਦਿਨ ਕੋਈ ਪ੍ਰਸ਼ਨ ਕਰਦਾ, ਮਹਾਰਾਜ ਤੁਸੀਂ ਸਾਧ ਕਦੋਂ ਹੋਏ, ਮੈਂ ਕਿਹਾ ਜੰਮੇ ਹੀ ਬਾਬੇ ਹੈ, ਜਿੱਦਣ ਦੇ ਜੰਮੇ ਉਦਣ ਦਾ ਤਖਾਲਸ ਬਾਬੇ ਦਾ ਹੀ ਮਿਲਿਆ ਹੈ ਸਾਨੂੰ, ਗੱਜ ਕੇ ਬੋਲੋ ਸਤਨਾਮ। ਕਿਉਂਕਿ ਮਾਂ ਪੇ ਬਾਬਿਆਂ ਦੀ ਸੰਗਤ ਕਰਦੇ ਸੀ, ਬਾਬਿਆਂ ਦੇ ਚੇਲੇ ਵੀ ਬਾਬੇ ਤੇ ਬਾਬਿਆਂ ਦੇ ਜੰਮਦੇ ਵੀ ਬਾਬੇ ਹੀ ਹੈ, ਜੰਮੇ ਹੀ ਬਾਬੇ ਹੈ, ਜੰਮਦਿਆਂ ਨੂੰ ਡਿਗਰੀ ਬਾਬੇ ਦੀ ਮਿਲੀ ਹੋ। ਹੁਣ ਦੱਸ ਤੈਨੂੰ ਕਦੋਂ ਦੱਸੀਏ ਕਦੋਂ ਹੋਏ, ਉਹ ਡੇਟ ਦਾ ਤਾਂ ਸਾਨੂੰ ਵੀ ਪਤਾ ਨਹੀਂ, ਇਹ ਕਿੱਦਣ ਦੇ ਤੁਰੇ ਇੰਦਰ ਨੂੰ। ਸੋ ਇਸ ਕਰਕੇ ਜਿਹੜਾ ਇਸ ਦਾ ਬਲ ਆਪੋ ਆਪਣੀ ਸੀਮਾ ਅੰਦਰ, ਥਾਣੇਦਾਰ ਆਪਣੇ ਥਾਣੇ ਦਾ ਬੜੀਆਂ ਬੜਕਾਂ ਮਾਰਦਾ, ਦੂਏ ਚ ਪੁੱਛਦਾ ਕੋਈ, ਰਾਜਾ ਆਪਣੇ ਦੇਸ਼ ਚ ਬਹੁਤ ਕੁਝ ਕਰਦਾ, ਦੂਏ ਰਾਜ ਪੁੱਛਦਾ, ਪਰ ਗੁਰੂ ਨਾਨਕ ਦਾ ਬਲ ਕਿਹੋ ਜਿਹਾ, ਉਹ ਤਾਂ ਕਿਸੇ ਅੰਬੈਸੀ ਚ ਨਹੀਂ ਗਿਆ ਸਾਡੇ ਮੂੰਹ, ਉਹਨੇ ਵੀਜ਼ਾ ਨਹੀਂ ਲਵਾਇਆ, ਸਿਕਿਉਰਿਟੀ ਨਹੀਂ ਲਈ, ਮਨਜ਼ੂਰੀ ਨਹੀਂ ਲਈ, ਜਿੱਥੇ ਮਰਜ਼ੀ ਵਿਚਰਦਾ ਰਿਹਾ, ਕਿਉਂਕਿ ਉਹਦਾ ਬਲ ਚਤਰ ਦੇ ਸਨ ਸਾਰੀਆਂ ਦੇਸ਼ਾਂ ਚ। ਮੱਕੇ ਕੋਈ ਗਿਆ ਅੱਜ ਤਾਈ ਬਿਨਾਂ ਮੁਸਲਮਾਨ ਤੋਂ, ਬਾਬਾ ਨਾਨਕ ਗਿਆ, ਉਸ ਤੋਂ ਬਾਅਦ ਕੋਈ ਹੋਰ ਪ੍ਰਚਾਰਕ ਗਿਆ, 80 ਮੀਲ ਦੇ ਏਰੀਏ ਚ ਬਿਨਾਂ ਮੁਸਲਮਾਨ ਕੋਈ ਵੜ ਨਹੀਂ ਸਕਦਾ, ਜੇ ਕੋਈ ਚਲੇ ਜਾਏ ਪਤਾ ਲੱਗ ਜਾਏ, ਪੱਥਰ ਮਾਰ ਮਾਰ ਕੇ ਉੱਥੇ ਐਨ ਬੜਾ ਦਿੰਦੇ ਡੁੰਬਾ, ਇਹੋ ਜਿਹੀ ਭੁਰਜੀ ਬਣਾਉਂਦੇ ਆ ਜਿਹੜਾ ਖਾਣ ਦੇ ਵੀ ਕੰਮ ਨਾ ਰਹੇ। ਪਰ ਧੰਨ ਬਾਬਾ ਨਾਨਕ, ਘਾਟੂ ਨਹੀਂ ਇਹਦੇ ਨੰਬਰ ਨਹੀਂ ਗੁਜ਼ਾਰੀ, ਟੰਗੋਂ ਪਕੜ ਘਸੀਟਿਆ ਜੀਵਨ ਆਹ ਜੀ ਨੇ,
ਪਰ ਜਾਰੀ ਕਲਾ ਜਿੱਧਰ ਨੂੰ ਕਮਾਉਣ ਉਧਰ ਨੂੰ ਵਿਚਾਰਾ ਮੱਕਾ ਦੀ ਸੀ ਜੇ ਉਹ ਕਹਿੰਦਾ ਤਾਂ ਪਤਾ ਨੀ ਕਿਹੜਾ ਜਾਦੂਗਰ ਆ ਗਿਆ ਮੱਕਾ ਹੀ ਘੁਮਾਈ ਜਾਂਦਾ।